ਸਾਖੀ ਤੀਜੀ ਜੋਗੀ ਆਸਾ ਦੀ ਵਾਰ ਦਾ ਭੋਗ ਪੈ ਚੁੱਕਾ ਹੈ, ਦੀਵਾਨ ਸਜ ਰਿਹਾ ਹੈ, ਬਾਹਰੋਂ ਆਈਆਂ ਸੰਗਤਾਂ ਨੂੰ ਮੇਵੜਾ ਪੇਸ਼ ਕਰ ਚੁੱਕਾ ਹੈ ਕਿ ਇੱਕ ਮੰਡਲੀ ਜੋਗੀਆਂ ਦੀ ਆ ਗਈ। ਇਨ੍ਹਾਂ ਨੂੰ ਸ੍ਰੀ ਗੁਰੂ ਜੀ ਨੇ ਆਦਰ ਨਾਲ ਪਾਸ ਬਹਾਲ ਲਿਆ। ਇਹ ਸਿੱਧ ਪ੍ਰੀਖਿਆ ਕਰਨੇ ਆਏ ਸਨ ਕਿ ਦੇਖੀਏ ਚੌਥੇ ਥਾਂ ਜੋ ਗੁਰੂ ਨਾਨਕ ਦੇਵ ਦੀ ਗੱਡੀ ਤੇ ਬੈਠਾ ਹੈ ਉਹ ਜਿਹਾ ਕਾਮਲ ਹੈ ਕਿ ਨਹੀਂ। ਥੋੜੀ ਦੇਰ ਬੈਠ ਕੇ ਖੇਮ ਕੁਸਲ ਪੁੱਛ ਦੱਸ ਕੇ ਉਹਨਾਂ ਦੇ ਵੜੱਕੇ ਨੇ ਕਿਹਾ, ਸ੍ਰੀ ਜੀਓ ਕੁਝ ਪੁੱਛਣੇ ਆਇਆ ਗੁਰੂ ਵੜੱਕੇ ਨੇ ਕਿਹਾ ਸ੍ਰੀ ਜੀਓ ਕੁਝ ਪੁੱਛਣੇ ਦੀ ਆਗਿਆ ਹੈ ਤਾਂ ਆਪ ਨੇ ਫੁਰਮਾਇਆ, ਜੀ ਸਦਕੇ ਪੁੱਛੋ ਜੇ ਪੁੱਛਣਾ ਹੈ। ਇਹ ਸੁਣ ਕੇ ਹਰਖ ਸਹਿਤ ਹੋ ਕੇ ਜੋਗੀ ਨੇ ਜੋ ਕੁਛ ਕਿਹਾ ਸੋ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਇਉਂ ਕਥਨ ਕੀਤਾ ਹੈ, ਸ੍ਰੀ ਗੁਰ ਤੁਮਰੀ ਸੰਗਤ ਬਿਖੈ ਨਹਿ ਅਸ਼ਟਾਂਗ ਜੋਗ ਕੋ ਸਿੱਖੈ, ਮਨ ਥਿਰ ਹੋਏ ਨਾ ਜੋਗ ਬਹੀਨੇ, ਮਨ ਥਿਰ ਬਿਨ ਨਹਿ ਆਤਮ ਚੀਨੇ, ਆਤਮ ਜਾਣੇ ਬਿਨਾ ਨਾ ਜੁਗਤ, ਜੁਗਤ ਬਿਨਾ ਕਿਮ ਹੋਏ ਨਾ ਮੁਕਤ, ਮੁਕਤ ਬਿਨਾ ਬੰਧਨ ਮੈਂ ਰਹੇ, ਤੇ ਗੁਰਸਿੱਖੀ ਮੈਂ ਕਿਆ ਲਹਿ। ਸਤਿਗੁਰੂ ਜੀ ਨੇ ਉੱਤਰ ਦਿੱਤਾ, ਜੋਗੀ ਜੋ ਮਨ ਜੁੜਦਾ ਹੈ, ਜੋਗੀ ਜੋ ਮਨ ਜੋੜਦਾ ਹੈ, ਬਿਰਤੀਆਂ ਨੂੰ ਹੋੜਦਾ ਹੈ, ਇੱਕ ਸਾਧਨ ਕਰਦਾ ਹੈ। ਇਹ ਸਾਧਨ ਆਪਣੇ ਆਸਰੇ ਸਾਧਨ ਮਾਤਰ ਹੈ, ਪਰ ਗੁਰੂ ਨਾਨਕ ਦੇਵ ਜੀ ਦਾ ਸਿੱਖ ਪਾਰਬ੍ਰਹਮ ਪਰਮੇਸ਼ਰ ਦਾ ਜੋ ਪ੍ਰਿਆ ਸਰੂਪ ਆਪ ਹੈ ਆਸਰਾ ਲੈਂਦਾ ਹੈ। ਇਹ ਟੇਕ ਮਨ ਵਿਚ ਧਾਰ ਕੇ ਉਸ ਪ੍ਰੇਮ ਸਰੂਪ ਪ੍ਰਭੂ ਦੀ ਮਨ ਵਿਚ ਸੇਧ ਬਣ ਕੇ ਉਸ ਨੂੰ ਪਿਆਰ ਕਰਦਾ ਹੈ। ਪਿਆਰ ਦੇਖੇ ਬਿਨ ਨਹੀਂ ਉਪਜਦਾ, ਪਰ ਜੇ ਪ੍ਰੋਖੇ ਪ੍ਰੀਤਮ ਦਾ ਨਾਮ ਸਿਮਰੀਏ, ਉਸ ਨੂੰ ਯਾਦ ਰੱਖੀਏ ਤਾਂ ਯਾਦ ਪ੍ਰੇਮ ਬਣ ਜਾਂਦੀ ਹੈ, ਕਿਉਂਕਿ ਇਹ ਯਾਦ ਭਾਵਨਾ ਨਾਲ ਕਰੀਦੀ ਹੈ। ਵਾਹਿਗੁਰੂ ਸਾਰੇ ਵਿਆਪਕ ਹੈ, ਤਨ ਮਨ ਵਿਚ ਰਵ ਰਿਹਾ ਹੈ, ਜਲ ਥਲ ਆਕਾਸ਼ ਪਤਾਲ ਮਹੀਲ ਸਾਰੇ ਪਰਿਪੂਰਨ ਸਦਾ ਵਿਦਮਾਨ ਹੈ। ਉਸ ਨੂੰ ਆਪਣੇ ਅੰਗ ਸੰਗ ਸਮਝ ਕੇ, ਉਸ ਨੂੰ ਹਾਜ਼ਰਾ ਜ਼ਹੂਰ ਜਾਣ ਕੇ, ਉਸ ਦੀ ਹਜ਼ੂਰੀ ਵਿਚ ਵਸਣਾ, ਉਸ ਦੇ ਸੰਗ ਵਿਚ ਰਹਿਣਾ ਹੈ। ਸੋ ਸਿੱਖ ਯਾਦ ਤੇ ਹਜ਼ੂਰੀ ਵਿਚ ਵਸਣ ਦੀ ਲਖਤਾ ਵਿਚ ਆ ਜਾਂਦਾ ਹੈ। ਫਿਰ ਉਸ ਦੀ ਬਿਰਤੀ ਵਿਚ ਪਰਮਾਤਮਾ ਦੇਵ ਜੋ ਵਿਆਪਕ ਹੈ ਤੇ ਵਿਆਪਕ ਲਖੀਣ ਲੱਗ ਜਾਂਦਾ ਹੈ। ਇਹ ਬਿਰਤੀਆਂ ਆਪੇ ਹੀ ਇਕਾਗਰ ਇਸ ਨੁਕਤੇ ਉੱਤੇ ਟਿਕੀਆਂ ਹਰ ਪਾਸੇ ਧਾਵਣੋਂ ਰੁਕ ਜਾਂਦੀਆਂ ਹਨ। ਸੋ ਤੁਸੀਂ ਸਮਝ ਲਓ ਕਿ ਇਉਂ ਤੁਹਾਡੇ ਹਿਸਾਬ ਦੀ ਅਕਲ ਯੋਗ ਚਿੱਤ ਬਿਰਤੀ ਦੀ ਨਿਰੁੱਤਤਾ ਵਾਲਾ ਯੋਗ ਹੋ ਗਿਆ ਕਿ ਨਾ। ਜੋ ਮਨ ਇੱਕ ਪਾਸੇ ਲੱਗਾ ਰਹਿੰਦਾ ਹੈ ਤੇ ਸਦਾ ਜੀਓ ਜਿਉਂਦੇ ਵਿਚ ਲੱਗਾ ਰਹਿੰਦਾ ਹੈ, ਉਹ ਉਸ ਦੇ ਅਨੁਰਾਗ ਵਿਚ ਹੋਣ ਕਰਕੇ ਸੁਤੇ ਹੀ ਸਰਬ ਔਰ ਤੋਂ ਸਹਿਜ ਬੈਰਾਗ ਵਿਚ ਰਹਿੰਦਾ ਹੈ। ਜੋ ਚਿੱਤ ਸੁਤੇ ਬੈਰਾਗ ਵਿਚ ਹੈ ਤੇ ਸਾਈ ਨਾਲ ਜੁੜ ਰਿਹਾ ਹੈ ਉਹ ਨਿਰੁੱਧ ਹੀ ਹੈ। ਇਸ ਤਰ੍ਹਾਂ ਪ੍ਰੇਮ ਭਾਵਨਾ ਨਾਲ ਸਾਈ ਤੇ ਟਿਕ ਟਿਕ ਕਿ ਜੋ ਨਿਰੁੱਧ ਹੋਇਆ ਹੈ ਉਸ ਉੱਤੇ ਸਾਈ ਆਪ ਆਪਣੀ ਕਿਰਪਾ ਕਰੇਗਾ। ਉਹ ਪ੍ਰਿਆ ਸਰੂਪ ਹੈ, ਉਸ ਨੂੰ ਪ੍ਰੇਮੀਆਂ ਨਾਲ ਧਿਆਨ ਸੁਤੇ ਹੀ ਹੈ, ਸੋ ਉਹ ਉਹਨਾਂ ਨੂੰ ਆਪਣੇ ਵਿਚ ਖਿੱਚ ਲਏਗਾ। ਉਹ ਸਾਈ ਨੇ ਪ੍ਰਾਪਤ ਹੋਏ ਸਾਈ ਨੂੰ ਜਾਣ ਵੀ ਵਿਉਂਤ ਲੈਣਗੇ, ਉਸ ਵਿਚ ਸਮਾਈ ਵੀ ਪਾ ਲੈਣਗੇ, ਕਿਉਂਕਿ ਸਮਰ ਤੱਕ ਜਾ ਮਿਲੇ ਤੇ ਮੇਲ ਲਏ ਗਏ ਮੇਲਣਹਾਰ ਦੀ ਅਨੁਗ੍ਰਹਿ ਨਾਲ। ਇਸ ਅਵਸਥਾ ਨੂੰ ਤੁਸੀਂ ਆਪੇ ਕਹੋਗੇ ਕਿ ਮੁਕਤੀ ਹੈ ਜਾਂ ਨਹੀਂ। ਤਾਂ ਇੱਕ ਤਾਂ ਸਿੱਧ ਨੇ ਇੱਕ ਲੰਮਾ ਸਾਹ ਲੈ ਕੇ ਕਿਹਾ, ਜੀ ਜੀਓ ਇਹ ਮੁਕਤੀ ਦੀ ਹੀ ਅਵਸਥਾ ਹੈ, ਨਿਰਸੰਸੇ ਮੁਕਤੀ ਹੈ। ਸਾਡੇ ਸ਼ਾਸਤਰ ਵਿਚ ਵੀ ਈਸ਼ਵਰ ਭਗਤੀ ਮੁਕਤੀ ਦਾ ਇੱਕ ਮਾਰਗ ਮੰਨਿਆ ਹੈ, ਔਰ ਉਸ ਨੂੰ ਈਸ਼ਵਰ ਅਨੁਗ੍ਰਹਿ ਹੋ ਜਾਣ ਦੇ ਕਾਰਨ ਨਿਰਵਿਘਨ ਦੱਸਿਆ ਹੈ। ਉਸ ਦਾ ਸਾਧਨ ਵੀ प्रणव नाम दा जाप बाकी हठ योग ते विचार कई वेर हो चुकी है। पर मैं आप तो पुछदा हां कि ए लोग ग्रस्त उदासी किवें इस प्रेम मार्ग दे किवें इस प्रेम मार्ग ते टुर पैंदे हन, काम कम काज करदे हन कि ए ईश्वर चिंतन करदे हन। श्री गुरु जी जोगिंदर जी ओ गुरु बाबे ने फरमाया जगत विच दुख है पर एही दुख दारू है। ए जो ग्रस्त विच रहिंदे हन इन्हां नूं प्राप्त सुखां दे नाल दुख भी वापरदे हन। बना विच जा बैठे तपस्या नूं नहीं वापरदे। ए ग्रस्ती दुखां हेठ बहुत काबरदे हन फिर सुख दी भाल करदे हन। भाल करदिआं सतसंग लग पैंदा है। सतसंग विचों इन्हां नूं उपदेश मिलदा है कि दुखां तों ना घबरो, ਇਹ ਕਰਮਾਂ ਦੇ ਫਲ ਹਨ। ਪ੍ਰਯੋਜਨ ਸਜ਼ਾ ਨਹੀਂ ਪਰ ਸੁਧਾਰ ਹੈ। ਤੁਸੀਂ ਜੋ ਨਿਸ਼ਚੇ ਦਿਸਦੇ ਨਾਲ ਪਿਆਰ ਕਰਦੇ ਹੋ ਅਣਦਿਸਦੇ ਨਾਲ ਕਰੋ। ਦਾਤਾ ਦੇ ਪਿਆਰੇ ਹੋ ਦਾਤਾ ਦੇ ਪਿਆਰੇ ਵੀ ਹੋ ਕੇ ਜਾਓ। ਦਾਤਾ ਦੇ ਪਿਆਰੇ ਹੋ ਦਾਤੇ ਦੇ ਪਿਆਰੇ ਵੀ ਹੋ ਜਾਓ। ਤਦ ਇਹਨਾਂ ਨੂੰ ਹਰੀ ਨਾਮ ਤੇ ਹਰੀ ਕੀਰਤਨ ਦਾ ਮਾਰਗ ਦੱਸੀਦਾ ਹੈ। ਇਹ ਗੁਰੂ ਨਾਨਕ ਦੀ ਸਿੱਖਿਆ ਹੈ। ਜੋਗੀ ਮਨ ਨਿਰਮਲ ਕਿਵੇਂ ਕਰਦੇ ਹਨ? ਗੁਰੂ ਜੀ ਇਹਨਾਂ ਨੂੰ ਸੇਵਾ ਕਰਨੀ ਦੱਸੀ ਦੀ ਹੈ। ਸਰਬੱਤ ਦਾ ਭਲਾ ਸਿਖਾਈਦਾ ਹੈ ਕਿਉਂਕਿ ਇਹਨਾਂ ਦੀ ਸਵਾਰਥ ਪਰਤਾ ਘੱਟ ਤੇ ਹਟ ਜਾਂਦੀ ਹੈ। ਮਨ ਬੁਰੇ ਚਿਤਵਨ ਤੋਂ ਹਟਦਾ ਹਟਦਾ ਨਿਰਮਲ ਹੋ ਜਾਂਦਾ ਹੈ। ਦੂਜੇ ਪਾਸੇ ਹਰੀ ਕੀਰਤਨ ਇਹਨਾਂ ਨੂੰ ਉਪਦੇਸ਼ ਦਿੰਦਾ ਹੈ ਜੋ ਗੁਰੂ ਨਾਨਕ ਦੀ ਪਵਿੱਤਰ ਬਾਣੀ ਦਾ ਹੁੰਦਾ ਹੈ। ਸੇਵਾ ਮੋਟੀ ਮੈਲ ਨੂੰ ਹਰਦੀ ਹੈ। ਹਰੀ ਦਾ ਗੁਣ ਗਾਇਣ ਮਨ ਦੀ ਉਸ ਤੋਂ ਸੁਖ ਮੈਲ ਨੂੰ ਹਰਦਾ ਹੈ। ਨਾਲੇ ਇਹ ਲੋਕ ਹਰੀ ਸਿਮਰਨ ਕਰਦੇ ਹਨ। ਹਰੀ ਸਿਮਰਨ ਨਾਲ ਅੰਦਰ ਦੇ ਜਨਮ ਜਨਮਾਂਤਰਾਂ ਦੇ ਪਾਪ ਮਿਸ਼ ਸੰਸਕਾਰ ਤੇ ਮਾੜੀਆਂ ਰੁਚੀਆਂ ਨਾਸ਼ ਹੋ ਜਾਂਦੀਆਂ ਹਨ। ਇਉਂ ਮਨ ਨਿਰਮਲ ਹੁੰਦਾ ਹੁੰਦਾ ਸ਼ੁੱਧ ਹੋ ਜਾਂਦਾ ਹੈ। ਜਦ ਆਤਮਾ ਹੋਂ ਤੋਂ ਸ਼ੁੱਧਤਾ ਨੂੰ ਪ੍ਰਾਪਤ ਹੋ ਜਾਂਦਾ ਹੈ ਤਾਂ ਪਰਿਪੂਰਨ ਸ਼ੁੱਧ ਜੀ ਉਸ ਸ਼ੁੱਧ ਆਤਮਾ ਨੂੰ ਆਪਣੇ ਵਿਚ ਸਮਾਈ ਬਖਸ਼ ਦਿੰਦੇ ਹਨ। ਇਸ ਸਾਰੇ ਪੈਂਡੇ ਵਿਚ ਉਹ ਸਤਸੰਗ ਤੋਂ ਸਿੱਖਿਆ ਲੈਂਦੇ ਉਸ ਦੀ ਰਾਖੀ ਵਿਚ ਟੁਰਦੇ ਮੰਜ਼ਲ ਤੇ ਜਾ ਚੜਦੇ ਹਨ। ਸੰਸਾਰ ਦੇ ਨਿੱਤ ਵਾਪਰਦੇ ਦੁੱਖਾਂ ਕਰਕੇ ਤੇ ਅੰਦਰ ਇਹ ਜਾਗਰਤ ਆ ਜਾਣ ਕਰਕੇ ਉਹਨਾਂ ਦਾ ਮਨ ਸੁਤੇ ਸਿਧ ਹੀ ਸਹਿਜ ਬੈਰਾਗ ਵਿਚ ਰਹਿੰਦਾ ਹੈ। ਜਲ ਵਿਚ ਕਮਲ ਵਾਂਗੂ ਅਲੋਪ ਰਹਿੰਦੇ ਵਾਹਿਗੁਰੂ ਰੂਪੀ ਸੂਰਜ ਦੇ ਸਹਿਜ ਧਿਆਨ ਵਿਚ ਝੂਮਦੇ ਰਹਿੰਦੇ ਹਨ। ਉਹ ਫੇਰ ਪਰਮਾਤਮਾ ਸਰੂਪ ਵਿਚ ਤਦ ਰੂਪ ਹੋਏ। ਵਿਆਪਕ ਦੀ ਲਖਤਾ ਕਹੋ ਦਰਸ਼ਨ ਕਹੋ ਵਿਚ ਹੁੰਦੇ ਹਨ। ਅਰਥਾਤ ਜਿਵੇਂ ਉਹ ਅੰਦਰ ਆਪਣੇ ਪਰਮਾਤਮਾ ਲਖਤਾ ਵਿਚ ਹੁੰਦੇ ਹਨ ਤਿਵੇਂ ਬਾਹਰ ਦਿਸਦੇ ਵਸਦੇ ਜਗਤ ਵਿਚ ਉਸ ਨੂੰ ਵਿਆਪਕ ਲਖ ਕੇ ਖਿੜੇ ਜੀਵਨ ਵਿਚ ਜਿਉਂਦੇ ਹਨ। ਵੱਡਾ ਜੋਗੀ ਬੋਲਿਆ ਆਪ ਜੀ ਜਗਤ ਵਿਚ ਬੈਠੇ ਜਗਤ ਜੀਵਾਂ ਨੂੰ ਉਪਦੇਸ਼ਦੇ ਹੋ। ਇਹ ਲੋਕ ਮਾਇਆਧਾਰੀ ਬੜੇ ਮਤਲਬੀ ਹੁੰਦੇ ਹਨ। ਇਹ ਤਾਂ ਹੀ ਕਿਸੇ ਦੇ ਮਗਰ ਲੱਗਦੇ ਹਨ ਜੇ ਇਹਨਾਂ ਨੂੰ ਕੋਈ ਸਿੱਧੀ ਕਰਾਮਾਤ ਦਿਖਾਓ ਤਾਂ। ਇਹ ਮਤਲਬੀ ਲੋਕ ਅਕਸਰ ਸਿੱਧਾਂ ਸਾਧੂਆਂ ਪੀਰਾਂ ਆਦਿ ਪਾਸ ਉਹਨਾਂ ਦੀਆਂ ਸਿੱਧੀਆਂ ਤੇ ਕਰਾਮਾਤਾਂ ਤੋਂ ਸੰਸਾਰਕ ਲਾਭ ਲੈਣ ਲਈ ਆਉਂਦੇ ਹਨ। ਜੇ ਸਾਧੂ ਨੇ ਕੋਈ ਰਿੱਧੀਆਂ ਸਿੱਧੀਆਂ ਵਾਲੀ ਸ਼ਕਤੀ ਪੈਦਾ ਨਹੀਂ ਕਰ ਲਈ ਤਾਂ ਇਹ ਲੋਕ ਸ਼ਰਧਾ ਧਾਰਨ ਨਹੀਂ ਕਰਦੇ। ਸਿੱਧੀਆਂ ਕਰਾਮਾਤ ਹਨ, ਯੋਗ ਸਾਧੇ ਬਿਨਾਂ ਪ੍ਰਾਪਤ ਨਹੀਂ ਹੁੰਦੀਆਂ। ਸਿੱਧੀਆਂ ਜਾਂ ਤਾਂ ਪਿਛਲੇ ਜਨਮ ਤੋਂ ਆਉਂਦੀਆਂ ਹਨ ਜਾਂ ਯੋਗ ਸਾਧਨ ਨਾਲ ਜਾਂ ਸਿੱਧ ਔਖਦੀ ਵਿਚ ਹੁੰਦੀ ਹੈ। ਸੋ ਇਹ ਸਿੱਧੀ ਤਾਂ ਵੈਦਾਂ ਦੇ ਘਰ ਵਸਦੀ ਹੈ ਤੇ ਜਨਮ ਵਿਚ ਪਿੱਛੇ ਆਈ ਸਿੱਧੀ ਕਿਤੇ ਕਿਤੇ ਵਿਰਲੀ ਥਾਂ ਹੁੰਦੀ ਹੈ। ਬਾਕੀ ਰਹੀ ਸਿੱਧੀ ਜੋ ਯੋਗ ਸਾਧਨਾ ਨਾਲ ਪ੍ਰਾਪਤੀਆ ਹੈ ਉਸ ਲਈ ਯੋਗ ਸਾਧਨ ਜ਼ਰੂਰੀ ਹਨ। ਸ੍ਰੀ ਗੁਰੂ ਜੀ ਸੱਚ ਕਿਹਾ ਨੇ ਸਿੱਧ ਜੀ, ਪਰ ਜੀਓ ਵਿਚਾਰ ਕਰੋ, ਇਹ ਜੋ ਯੋਗ ਸ਼ਾਸਤਰਾਂ ਦਾ ਵਿਭੂਤੀ ਪਾਦ ਹੈ, ਹੈ ਤਾਂ ਸ਼ਕਤੀ ਪ੍ਰਾਪਤ ਦਾ ਸਾਧਨ, ਪਰ ਇਹੋ ਹੀ ਮੁਕਤ ਮਾਰਗ ਦਾ ਪ੍ਰਤਿਬੰਧਕ ਹੋ ਜਾਂਦਾ ਹੈ। ਕਿੰਨੇ ਕੁ ਯੋਗ ਸਾਧਕ ਆਪ ਨੂੰ ਮਿਲੇ ਹਨ ਜੋ ਵਿਭੂਤੀਆਂ ਤੋਂ ਵੀ ਵੈਰਾਗ ਕਰਕੇ ਕੇਵਲ ਮਾਰਗ ਤੇ ਟੁਰਦੇ ਹਨ। ਯੋਗਿੰਦਰ ਜੀਓ ਜੀ ਕੋ ਗ੍ਰਸਤੀ ਨੂੰ ਮਾਇਆ ਦਾ ਪ੍ਰੇਮ ਨਹੀਂ ਉੱਠਣ ਦਿੰਦਾ, ਹਠ ਯੋਗੀ ਨੂੰ ਵਿਭੂਤੀਆਂ ਦਾ ਪ੍ਰੇਮ ਫਸਾ ਲੈਂਦਾ ਹੈ। ਪਰਮੇਸ਼ਰ ਦੇ ਪਿਆਰੇ ਵਿਚ ਇਉਂ ਲਾਲਸਾ ਹੋਵੇ ਕਿ ਮੈਂ ਕਿਸੇ ਵਾਰਸ਼ਾਲ ਨਾਲ ਚਾਹੋ ਉਹ ਸਿੱਧੀਆਂ ਦਾ ਹੋਏ, ਜਗਤ ਨੂੰ ਆਪਣੇ ਮਗਰ ਲਾਵਾਂ ਤੇ ਵਸ ਕਰਾਂ। ਜੇ ਕੋਈ ਜਗਿਆਸੂ ਪਰਮੇਸ਼ਰ ਦਾ ਢੂੰਡਾਊ ਆ ਜਾਵੇ ਤਾਂ ਉਸ ਨੂੰ ਸੱਤਿਆ ਉਪਦੇਸ਼ ਦਿਓ, ਉਹ ਮਗਰ ਲੱਗੇ ਜਾਂ ਨਾ ਲੱਗੇ ਉਸ ਦਾ ਭਾਗ ਤੇ ਉਸ ਨੂੰ ਉਸ ਦੀ ਨੀਯਤ ਦਾ ਫਲ। ਸਾਧੂ ਸੰਤ ਮਹਾਤਮਾ ਯੋਗੀ ਸਿੱਧ ਫਕੀਰ ਪੀਰ ਕਦੇ ਕਿਸੇ ਸੱਤਿਆ ਨੂੰ ਸਿੱਧੀ ਲੀਕ ਤੋਂ ਇਧਰ ਉਧਰ ਹੋ ਕੇ ਵਲ ਪਾ ਕੇ ਉਪਦੇਸ਼ ਨਾ ਕਰੇ। ਤੁਸੀਂ ਗੁੱਸਾ ਨਾ ਕਰਨਾ, ਪ੍ਰਤੱਖ ਦੇਖ ਲਓ ਕਿ ਜੋਗੀ ਲੋਕ ਹੁਣ ਲੋਕਾਂ ਨੂੰ ਸਿੱਧੀਆਂ ਨਾਲ ਕਿ ਸਿੱਧੀਆਂ ਦੇ ਦਿਖਾਵਿਆਂ ਨਾਲ ਪ੍ਰੇਰਦੇ, ਡਰਾਉਂਦੇ, ਲੁਭਾਉਂਦੇ, ਆਪਣੇ ਮਗਰ ਲਾਉਂਦੇ ਹਨ ਆਪਣੀ ਕਿ ਉਹਨਾਂ ਦੀ ਕਲਿਆਣ ਲਾਂਭੇ ਰਹਿ ਜਾਂਦੀ ਹੈ। ਉਂਝ ਹੀ ਜਦ ਜੋਗੀ ਯੋਗ ਮਾਰਗ ਤੇ ਟੁਰਦਾ ਹੈ ਤਾਂ ਹਰ ਸਾਧਨ ਵਿਚ ਸਰੀਰਕ ਅਰੋਗਤਾ ਜਾਂ ਉਮਰ ਲੰਮੀ ਕਰਨ ਦੇ ਸਵਾਲਾਂ ਵਿਚ ਰਹਿ ਜਾਂਦਾ ਹੈ, ਫੇਰ ਜਗਤ ਵਸ਼ੀਕਰਨ ਵਿਚ ਮੁਕਤ ਮਾਰਗ ਤਾਂ ਲਾਂਭੇ ਹੀ ਰਹਿ ਜਾਂਦਾ ਹੈ। ਦੇਖ ਲਓ ਨਜ਼ਰ ਮਾਰ ਕੇ ਕਿੰਨੇ ਉਪਦਰਵ ਜਗਾ ਜਗਾ ਪਏ ਹੁੰਦੇ ਹਨ, ਫਿਰ ਕਲਯੁਗ ਦਾ ਸਮਾਂ ਹੈ, ਸਰੀਰਕ ਬਲ ਘਟ ਗਏ ਹਨ, ਹਠ ਯੋਗ ਦੀ ਸਾਧਨਾ ਲਈ ਤਤਿਖਿਆ ਕਰਨ ਝੱਲਣ ਦੀਆਂ ਤਾਕਤਾਂ ਥੁੜ ਗਈਆਂ ਹਨ। ਹੋਰ ਇੱਕ ਗੱਲ ਵਿਚਾਰ ਲਓ, ਜੋਗੀ ਘਰ ਬਾਰ ਛੱਡ ਕੇ ਅਤੀਤ ਹੋ ਜਾਂਦੇ ਹਨ, ਜੋ ਕੁਛ ਪ੍ਰਾਪਤ ਕਰ ਲੈਂਦੇ ਹਨ ਬਣਾ ਬਣਾ ਵਿਚ ਜਾ ਵਸਦੇ ਹਨ, ਚੰਗੇ ਚੰਗੇ ਲੋਕ ਪਰਜਾ ਨੂੰ ਸੰਭਾਲਣ ਵਾਲੇ ਬਣੀ ਟੁਰ ਗਏ, ਜੋ ਘੱਟ ਚੰਗੇ ਹਨ ਉਹ ਕਿੰਗਰੀਆਂ ਲੈ ਕੇ ਮੰਗਤੇ ਬਣ ਗਏ, ਗ੍ਰਸਤ ਵਿਚ ਵਸਦੀ ਪਰਜਾ ਭਲਿਆਂ ਤੇ ਦੰਗਿਆਂ ਤੋਂ ਵਾਂਝੀ ਗਈ। ਪੰਡਤ ਲੋਕ ਵਾਲਾਂ ਦੀਆਂ ਖੱਲਾਂ ਉਤਾਰਨ ਵਿਚ ਲੱਗ ਪਏ ਹਨ, ਪਰਜਾ ਵਿਦਿਆ ਵਿਹੂਣੀ, ਗਿਆਨ ਵਿਹੂਣੀ, ਰਾਖੇ ਤੇ ਆਗੂ ਬਿਨਾ ਕੁਰਲਾ ਰਹੀ ਹੈ। ਕਿੰਨੀਆਂ ਸਦੀਆਂ ਹੋ ਗਈਆਂ ਹਨ ਕਿ ਇਕ ਪਠਾਨ ਘਰਾਣਾ ਰਾਜ ਤੇ ਜ਼ੁਲਮ ਕਰਦਾ ਹੈ, ਤੁਰਦਾ ਹੈ ਤਾਂ ਦੂਜਾ ਉਸ ਦੀ ਥਾਂ ਤੇ ਅਮੋਲਦਾ ਹੈ। ਉਹ ਜ਼ੁਲਮ ਵਕੀਲੀ ਕਰਦਾ ਤੇ ਪ੍ਰਜਾ ਦਾ ਹਰ ਬੰਦਾ ਦੁੱਖ ਭਰਦਾ ਦਿਨ ਪੂਰੇ ਕਰਦਾ ਮਰਦਾ ਹੈ। ਹੁਣ ਮੁਗਲ ਆ ਗਏ ਹਨ, ਉਹ ਵੀ ਵਿਦੇਸ਼ੀ ਆਏ ਹਨ। ਤੁਸੀਂ ਲੋਕ ਜੋ ਦਾਨੇ ਹੋ, ਵਿਦਿਆ ਵਾਲੇ ਹੋ, ਸਾਧਨਾ ਵਾਲੇ ਹੋ, ਲੋਕਾਂ ਦੇ ਵਿਚ ਰਹੋ, ਪ੍ਰਜਾ ਦੇ ਦੁੱਖ ਸੁੱਖ ਵੰਡੋ, ਉਹਨਾਂ ਨੂੰ ਗਿਆਨ ਤੇ ਵਿਦਿਆ ਦਿਓ, ਉੱਚਿਆਂ ਕਰੋ ਤਾਂ ਸਰਵ ਸਧਾਰਨ ਲੋਕ ਵੀ ਆਪਾਂ ਆਪ ਸੰਭਾਲਣ, ਉੱਚੇ ਦਾਈਏ ਤੇ ਲੋਕ ਪਰੇ ਵੀ ਉੱਚੇ ਦਾਈਏ ਤੇ ਹਿੰਮਤਾਂ ਵਾਲੇ ਬਣਨ, ਆਪਾਂ ਵਾਰਨਾ ਸਿੱਖਣ, ਸੇਵਾ ਭਾਵ ਵਿਚ ਜੀ ਉੱਠਣ, ਸਰਬੱਤ ਦਾ ਭਲਾ ਕਰਨਾ ਸਿੱਖਣ, ਵਾਹਿਗੁਰੂ ਜੀ ਦੀ ਟੇਕ ਧਾਰ ਕੇ ਉਸ ਦੇ ਆਸਰੇ ਸਹਿਤ ਮਜ਼ਬੂਤ ਦਿਲਾਂ ਵਾਲੇ ਹੋ ਜਾਣ ਤਾਂ ਪਰਜਾ ਦੀ ਦੁਨੀਆਂ ਵਿਚ ਵੀ ਤੇ ਦੀਨ ਵਿਚ ਵੀ ਕਲਿਆਣ ਹੋਵੇ, ਉਦਾਸ ਨਾ ਹੋਣਾ। ਆਪ ਜੀ ਨੇ ਪ੍ਰਸ਼ਨੋਤਰ ਆਪ ਛੇੜੇ ਹਨ ਤੇ ਵਿਚਾਰ ਵਿਚ ਇਕ ਸੇਧ ਸੱਚ ਦੀ ਹੁੰਦੀ ਹੈ। ਜੋਗੀ ਤੁਸੀਂ ਗੁਰੂ ਨਾਨਕ ਦੇ ਆਸ਼ਯ ਨੂੰ ਠੀਕ ਸਮਝਿਆ ਤੇ ਠੀਕ ਧਾਰਨ ਕੀਤਾ ਹੈ। ਆਪ ਦੇ ਬਚਨਾਂ ਤੇ ਅਸੀਂ ਉਦਾਸ ਨਹੀਂ ਹੁੰਦੇ ਕਿਉਂਕਿ ਆਪ ਆਪਣੇ ਮਾਰਗ ਤੇ ਠੀਕ ਯਥਾਰਥ ਤੁਰ ਰਹੇ ਹੋ। ਜੋ ਆਦਰਸ਼ ਕੋਈ ਧਾਰਨ ਕਰੇ ਉਸ ਪਰ ਸਾਂਗੋ ਪਾਂਗ ਤੁਰੇ ਉਹ ਪਰਮ ਸਤਿਕਾਰਯੋਗ ਹੈ। ਉਸ ਦੇ ਵਚਨ ਅਮਰਥ ਹੁੰਦੇ ਹਨ ਕਿਉਂਕਿ ਜੈਸਾ ਆਪ ਨੇ ਵਚਨ ਕੀਤਾ ਹੈ ਕਿ ਉਹ ਸੱਚ ਹੁੰਦੇ ਹਨ। ਯੋਗੀ ਨੂੰ ਕੇਵਲ ਯੋਗੀ ਨੂੰ ਵੀ ਰਿਤੰਬਰਾ ਪ੍ਰਯਗਿਆ ਪ੍ਰਾਪਤ ਹੁੰਦੀ ਲਿਖੀ ਹੈ। ਉਹ ਬੁੱਧੀ ਸੱਤਿਆ ਲਈ ਸੱਤਿਆ ਸਰੂਪ ਹੁੰਦੀ ਹੈ। ਸ੍ਰੀ ਗੁਰੂ ਜੀ ਅਸੀਂ ਜਿਸ ਮਾਰਗ ਤੇ ਤੁਰ ਕੇ ਸਿੱਧ ਹੋਏ ਹਾਂ ਸਾਨੂੰ ਉਹ ਸਜਾਉਂਦਾ ਹੈ, ਉਸੇ ਨੂੰ ਅਸੀਂ ਪਰਮ ਮਾਰਗ ਸਮਝਦੇ ਹਾਂ। ਗ੍ਰਸਥ ਵਿਚ ਰਹਿ ਕੇ ਯੋਗ ਕਮਾਉਣਾ ਸਾਡੇ ਲਈ ਸੰਭਵ ਨਹੀਂ ਹੈ। ਹੁਣ ਸਾਡੀ ਆਦੇਸ਼ ਹੈ, ਅਸੀਂ ਨਿਸ਼ਚੇ ਕਰ ਲਿਆ ਹੈ ਕਿ ਤੁਸੀਂ ਗੁਰੂ ਨਾਨਕ ਆਦਰਸ਼ ਦੇ ਧਾਰਨ ਵਿਚ ਨਿਰੇ ਪੂਰੇ ਗੁਰੂ ਨਾਨਕ ਹੋ। ਨਾ ਕੇਵਲ ਜੋਤ ਗੁਰੂ ਨਾਨਕ ਦੀ ਹੈ, ਸਰੂਪ ਦੇਹ ਸਾਰਾ ਕੁਝ ਉਹ ਦਾ ਉਹ ਹੈ। ਇਹ ਕਹਿ ਕੇ ਆਦੇਸ਼ ਆਦੇਸ਼ ਕਹਿ ਕੇ ਯੋਗੀ ਤੁਰ ਗਏ। ਲਿਖਿਆ ਮਿਲਦਾ ਹੈ ਕਿ ਇਹਨਾਂ ਪ੍ਰਤੀ ਇਕ ਸ਼ਬਦ ਵੀ ਉਚਾਰ ਹੋਇਆ ਸੀ, ਜਿਸ ਦੀ ਪਹਿਲੀ ਸਤਰ ਹੈ, ਹੱਥ ਕਰ ਤੰਤਵ ਜਾਵੇ ਜੋਗੀ। ਪਰ ਇਸ ਕਥਨ ਦੀ ਉਚਾਰਨਤਾ ਹੋਰਵੇਂ ਜਾਪਦੀ ਹੈ, ਪਰ ਇਸ ਸ਼ਬਦ ਦੀ ਉਥਾਨਕਾ ਹੋਰਵੇਂ ਜਾਪਦੀ ਹੈ। ਸੋ ਇਸ ਪ੍ਰਕਾਰ ਨਿੱਤਰ ਆਉਂਦੀ ਹੈ ਕਿ ਇਹ ਜੋਗੀ ਜਿਨ੍ਹਾਂ ਨਾਲ ਉੱਪਰ ਕਥਾ ਵਿਚਾਰ ਹੋਈ ਹੈ, ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਇਹ ਗੋਰਖ ਜੀ ਦੇ ਮਤ ਵਾਲੇ ਇੱਛਾਧਾਰੀ ਯੋਗੀ ਸਨ, ਅਰਥਾਤ ਯੋਗ ਸਾਧਨਾ ਸਾਧ ਕੇ ਆਪਣੇ ਆਪ ਨੂੰ ਚਿਰੰਜੀਵ ਕਰਕੇ ਰਿਧੀਆਂ ਸਿੱਧੀਆਂ ਵਿਚ ਪ੍ਰਵੀਨ ਹੋਏ ਲੋਕ ਸਨ ਤੇ ਆਪਣੇ ਸਰੂਪ ਇੱਛਾ ਅਨੁਸਾਰ ਬਦਲ ਲੈਂਦੇ ਸਨ। ਇਹ ਲੋਕ ਕਿੰਗ ਕੇ ਕਿੰਗਰੀਆਂ ਵਜਾ ਕੇ ਦਰ ਦਰ ਗਾਉਂਦੇ ਨਹੀਂ ਫਿਰਦੇ ਸਨ। ਇਹ ਜੋਗੀ ਪ੍ਰਵੀਨ ਜੋਗੀ ਤੇ ਇੱਛਾਧਾਰੀ ਸਨ ਤੇ ਆਪਣੇ ਮਤ ਦੇ ਆਚਾਰੀਆ ਸਨ। ਹਰ ਹਰ ਤੰਤ ਵਜਾਵੈ ਜੋਗੀ, ਹੱਥ ਕਰ ਤੰਤ ਵਜਾਵੈ ਜੋਗੀ, ਹੱਥ ਕਰ ਤੰਤ ਵਜਾਵੈ ਜੋਗੀ ਵਾਲਾ ਸ਼ਬਦ ਕਿਸੇ ਐਸੇ ਜੋਗੀ ਪ੍ਰਥਾਏ ਉਚਾਰ ਹੋਇਆ ਹੈ ਜੋ ਕੁਛ ਗਾਉਣੇ ਵਾਲੇ ਗਵਈਏ ਨਾਲ ਲੈ ਕੇ ਪਾਥਰੀ ਗੋਪੀ ਚੰਦ ਗੋਰਖ ਆਦਿ ਉਸਤੀ ਤੇ ਪ੍ਰਸੰਗਾਂ ਦੇ ਗੀਤ ਗਾਉਂਦੇ ਫਿਰਦੇ ਭਿਖਿਆ ਲੈਂਦੇ ਇਕ ਪ੍ਰਕਾਰ ਦਾ ਫਕੀਰੀ ਜੀਵਨ ਬਸਰ ਕਰਦੇ ਸਨ। ਇਹਨਾਂ ਪਾਸ ਹਠ ਯੋਗ ਦੀਆਂ ਸਾਧਨਾ ਜਾਂ ਰਾਜ ਯੋਗ ਦੇ ਕੋਈ ਉਪਰਾਲੇ ਨਹੀਂ ਸਨ। ਜਿਸ ਪ੍ਰਕਾਰ ਦੇ ਜੋਗੀ ਹੁਣ ਵੀ ਪਾਥਰੀ ਤੇ ਪਿੰਗਲਾਂ ਦੇ ਗੀਤ ਗਾਉਂਦੇ ਕਿੰਗਾਂ ਵਜਾਉਂਦੇ ਮੰਗਦੇ ਫਿਰਦੇ ਹਨ, ਇਸ ਪ੍ਰਕਾਰ ਦਾ ਕੋਈ ਜੋਗੀ ਕਦੇ ਗੁਰੂ ਜੀ ਪਾਸ ਆਇਆ ਜਿਸ ਪ੍ਰਥਾਏ ਹੱਥ ਕਰ ਤੰਤ ਵਾਲਾ ਸ਼ਬਦ ਉਚਾਰ ਹੋਇਆ ਹੈ। ਇਹ ਜੋਗੀ ਵੀ ਕੁਛ ਚੰਗੇ ਭਾਵ ਵਾਲਾ ਸੀ। ਗੁਰੂ ਜੀ ਨੂੰ ਕੀਰਤਨ ਪ੍ਰੇਮੀ ਦੇਖ ਕੇ ਇਸ ਨੇ ਆਪਣੀ ਕਿੰਗ ਵਜਾ ਕੇ ਗਾਉਣੇ ਸੁਣਾਏ ਤੇ ਉਹ ਸੁਣਾਏ। ਸਤਿਗੁਰ ਨੇ ਇਸ ਨੂੰ ਉਪਦੇਸ਼ ਦਿੱਤਾ ਕਿ ਤੁਹਾਡੇ ਗੀਤ ਪਰਮਾਰਥ ਦੇ ਉਪਦੇਸ਼ ਨਹੀਂ ਪਰ ਕਰਾਮਾਤਾਂ ਆਦਿ ਹਾਲਾਂ ਦੇ ਜੀਵਨ ਖੇਲਾਂ ਦੇ ਹਨ ਤੇ ਪ੍ਰਯੋਜਨ ਦੁਆਰਾ ਸਿੱਖਿਆ ਪ੍ਰਾਪਤੀ ਹੈ। ਇਸ ਪ੍ਰਕਾਰ ਦਾ ਉਪਦੇਸ਼ ਦਿੱਤਾ ਹੈ, ਉਹ ਉਪਦੇਸ਼ ਜੋ ਇਸ ਜੋਗੀ ਪ੍ਰਥਾਏ ਹੋਇਆ ਇੱਕ ਸ਼ਬਦ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਹੱਲਾ ਚੌਥਾ ਰਾਗ ਆਸਾ ਮਹੱਲਾ, ਰਾਗ ਆਸਾ ਘਰ ਸੇਵਾ ਕੇ ਤੀਜਾ, ਹੱਥ ਕਰ ਤੰਤ ਵਜਾਵੈ ਜੋਗੀ, ਥੋਤਰ ਵਾਜੈ ਬੈਨ ਗੁਰਮਤ ਹਰ ਗੁਣ ਬੋਲੋ ਜੋਗੀ, ਇਹ ਮਨੁਆ ਹਰ ਰੰਗ ਭੇਨ ਜੋਗੀ, ਹਰ ਦੇਹ ਮਤੀ ਉਪਦੇਸ਼, ਜੁਗ ਜੁਗ ਹਰ ਹਰ ਏਕੋ ਵਰਤੈ, ਤਿਸ ਆਗੈ ਹਮ ਆਦੇਸ਼ ਰਹਾਉ, ਗਾਵੈ ਰਾਗ ਭਾਂਤ ਬਹੁ ਖੁਲ ਬੋਲੈ, ਇਹ ਮਨੁਆ ਖੇਲੈ ਖੇਲ, ਜੋਵੈ ਕੂਪ ਸਿੰਚਨ ਕੋ ਬਸਦਾ, ਉਠ ਬੈਲ ਗਏ ਚਰ ਬੇਲ, ਕਾਇਆ ਨਗਰ ਮਹਿ ਕਰਮ ਹਰ ਬੋਵਹੁ, ਹਰ ਜਾਮੈ ਹਰਿਆ ਖੇਤ, ਮਨੁਆ ਅਸਤ੍ਰ ਬੈਲ ਮਨ ਜੋਵਹੁ, ਹਰ ਸਿੰਚੋ ਗੁਰਮਤ ਜੇਤ, ਜੋਗੀ ਜੰਗਮ ਸ੍ਰਿਸ਼ਟ ਸਭ ਤੁਮਰੀ, ਜੋ ਦੇਹੋ ਮਤੀ ਤਿਤ ਚੇਲ ਜਨ ਨਾਨਕ ਕੇ ਪ੍ਰਭ ਅੰਤਰ ਜਾਮੀ ਹਰ ਲਾਭੋ ਮਨੁਆ ਪੇਲ। ਹੇ ਜੋਗੀ ਤੂੰ ਜੋ ਇਕ ਤੰਤੀ ਦਾ ਸਾਜ਼ ਹੱਥ ਨਾਲ ਵਜਾ ਰਿਹਾ ਹੈ, ਇਹ ਜੋ ਤੇਰੀ ਵੀਣਾ ਕਿੰਗਰੀ ਤੋਥਾ ਰਾਗ ਵਜਾ ਰਹੀ ਹੈ, ਇਹ ਪਿਰਮ ਦਾ ਅਸਰ ਪੈਦਾ ਨਹੀਂ ਕਰ ਰਹੀ। ਜੋਗੀ ਗੁਰੂ ਦੀ ਮਤ ਲੈ ਕੇ ਹਰੀ ਗੁਣ ਗਾਓ ਤਾਂ ਜੋ ਇਹ ਮਨ ਹਰੀ ਦੇ ਪ੍ਰੇਮ ਵਿਚ ਭਿੱਜ ਜਾਵੇ, ਭਾਵ ਦਰਵ ਜਾਵੇ। ਅਯੋ ਜਦ ਤੇਰਾ ਆਪਣਾ ਮਨ ਹਰੀ ਦੇ ਪ੍ਰੇਮ ਨਾਲ ਰੰਗਿਆ ਜਾਵੇ ਤਾਂ ਤੂੰ ਦੂਸਰਿਆਂ ਨੂੰ ਉਪਦੇਸ਼ ਦੇ ਤੇ ਮਤਾਂ ਸਿਖਾਲ। ਹੋਰ ਕਿਸੇ ਦੀ ਪੂਜਾ ਨਾ ਸਿਖਾਲ, ਉਸ ਦਾ ਪ੍ਰੇਮ ਸਿਖਾਲ ਜੋ ਹਰ ਯੁਗ ਵਿਚ ਇਕੋ ਸਦਾ ਸਲਾਮਤ ਇਕੋ ਹੀ ਵਰਤਦਾ ਕਾਇਮ ਰਹਿੰਦਾ ਹੈ। ਅਸੀਂ ਆਪਣੀ ਨਮਸਕਾਰ ਉਸ ਨੂੰ ਕਰਦੇ ਹਾਂ, ਹੋਰ ਨਹੀਂ ਤੂੰ ਵੀ ਉਸੇ ਨੂੰ ਕਰ ਭਾਵ ਸਾਗਰ ਭਾਵ ਇਹ ਕੇਂਦਰਾ ਖੇਲਾਂ ਰੂਪੀ ਗੀਤਾਂ ਤੇ ਨਾ ਰਹੋ, ਵਾਹਿਗੁਰੂ ਦੀ ਉਪਾਸ਼ਨਾ ਕਰ ਰਹਾਓ। ਤੂੰ ਰਾਗ ਚੰਗਾ ਗਾਉਂਦਾ ਹੈ, ਉਸ ਰਾਗ ਵਿਚ ਤਰ੍ਹਾਂ ਤਰ੍ਹਾਂ ਦੇ ਬੋਲ ਬੋਲਦਾ ਹੈ, ਪਰ ਇਹ ਜੋ ਤੇਰਾ ਮਨ ਹੈ ਇਹ ਉਸ ਵੇਲੇ ਇਕ ਖੇਲ ਕਰ ਰਿਹਾ ਹੁੰਦਾ ਹੈ, ਭਾਵ ਇਹ ਕਿ ਮਨ ਇਕੋ ਸਦਾ ਵਿਆਪਕ ਹਰੀ ਦੇ ਦੁਆਲੇ ਰਾਗ ਨਾਲ ਨਾਮ ਪ੍ਰਕਰਮਾ ਨਹੀਂ ਕਰਦਾ, ਉਹ ਤਾਂ ਨਾਟਕ ਦੀ ਤਰ੍ਹਾਂ ਦਾ ਜਿਸ ਦਾ ਪ੍ਰਸੰਗ ਗਾ ਰਿਹਾ ਹੈ ਇਕ ਖੇਲ ਕਰ ਰਿਹਾ ਹੁੰਦਾ ਹੈ, ਕਿਉਂਕਿ ਮਨ ਸੰਕਲਪਾਂ ਵਿਕਲਪਾਂ ਵਿਚ ਜਾ ਰਿਹਾ ਹੁੰਦਾ ਹੈ। ਈਸ਼ਵਰ ਪ੍ਰਾਇਣ ਕੀਰਤਨ ਵਿਚ ਮਨ ਦਾ ਧਰਵਾ ਵਾਹਿਗੁਰੂ ਲੋੜੀਂਦਾ ਹੈ, ਪਰ ਚਿੱਤਰ ਗਾਣਿਆਂ ਲਈ ਮਨ ਦੀ ਸਥਿਰਤਾ ਇਤਰ ਗਾਣਿਆਂ ਲਈ ਮਨ ਦੀ ਸਥਿਰਤਾ ਦੀ ਲੋੜ ਇਕ ਈਸ਼ਵਰ ਤੇ ਨਹੀਂ ਹੁੰਦੀ, ਸੋ ਮਨ ਖੇਲਦਾ ਰਹਿੰਦਾ ਹੈ। ਜੋਗੀ ਦੇਖ, ਜੇ ਕੋਈ ਬਲਦ ਜਾਂਦਾ ਹੈ ਵਗਦੇ ਖੂਹ ਅੱਗੇ ਤਾਂ ਖੂਹ ਚੱਲ ਪੈਂਦਾ ਹੈ, ਉਸ ਦਾ ਭਾਵ ਇਹ ਹੁੰਦਾ ਹੈ ਕਿ ਇਹ ਖੂਹ ਚੱਲਣ ਨਾਲ ਧਰਤੀ ਸਿੰਜੀ ਜਾਵੇਗੀ ਤੇ ਖੇਤੀ ਵਧੇਗੀ, ਪਰ ਜੇ ਉਸ ਉੱਗੀ ਖੇਤੀ ਨੂੰ ਬੈਲ ਹੀ ਖਾ ਜਾਣ ਤਾਂ ਖੂਹ ਜੋਤਣਾ ਬਿਰਥਾ ਗਿਆ। ਤਿਵੇਂ ਦੀ ਤੂੰ ਜੋ ਕੀਰਤਨ ਦਾ ਖੂਹ ਜੋਇਆ, ਮਤਲਬ ਇਹ ਸੀ ਕਿ ਮਨ ਵਿਚ ਦ੍ਰਵਣਤਾ ਆਵੇ ਤੇ ਮਨ ਸਾਈ ਨਾਲ ਲੱਗੇ ਹੋਇਆ ਕੀ ਕਿ ਉਹ ਦ੍ਰਵਣਤਾ ਜਾਂ ਰਾਗ ਦੇ ਰਸ ਨੂੰ ਮਨ ਦੇ ਸੰਕਲਪ ਵਿਕਲਪ ਹੀ ਖਾ ਗਏ। ਇੱਥੇ ਸਤਿਗੁਰੂ ਜੀ ਹਰ ਮਤ ਦੇ ਹਰ ਸਮੇਂ ਦੇ ਕੀਰਤਨੀਆਂ ਨੂੰ ਕੀਰਤਨ ਦੇ ਆਦਰਸ਼ ਦਾ ਉਪਦੇਸ਼ ਕਰ ਰਹੇ ਹਨ। ਇਹ ਜੋਗੀ ਇਸ ਸਰੀਰ ਨੂੰ ਇਕ ਨਗਰੀ ਸਮਝੋ, ਇਸ ਦੀ ਜੋ ਧਰਤੀ ਹੈ ਜੀਵਾਂ ਦਾ ਮਨ ਤੇ ਬੁੱਧੀ, ਉਸ ਵਿਚ ਕਰਮਾਂ ਰੂਪੀ ਹਲ ਚਲਾਓ ਤੇ ਹਰੀ ਨਾਮ ਰੂਪੀ ਬੀਜ ਬੀਜੋ ਤਾਂ ਉਸ ਵਿਚ ਸਭ ਯੁਗਾਂ ਵਿਚ ਇਕੋ ਵਰਤਣ ਵਾਲਾ ਹਰੀ ਰੂਪੀ ਖੇਤ ਉਪਜੇਗਾ। ਸੋ ਭਾਈ, ਇਸ ਵਿਧੀ ਨਾਲ ਗੁਰੂ ਦੀ ਮਤ ਲੈ ਕੇ ਆਪਣੇ ਮਨ ਨੂੰ ਅਸਥਿਰ ਕਰ ਲਓ, ਟਿਕਾ ਲਓ। ਇਸ ਟਿਕੇ ਮਨ ਨੂੰ ਬੈਲ ਸਮਝ ਕੇ ਖੂਹ ਅੱਗੇ ਜੋ ਦਿਓ, ਕੀਰਤਨ ਕਰੋ, ਨਾਮ ਜਪੋ, ਇਸ ਨਾਲ ਹਰੀ ਰੂਪੀ ਖੇਤੀ ਨੂੰ ਸਿੰਚੋ ਤਾਂ ਉਹ ਖੇਤੀ ਪਲ ਖੜੋਵੇਗੀ, ਭਾਵ ਈਸ਼ਵਰ ਪ੍ਰਾਪਤੀ ਹੋ ਜਾਵੇਗੀ। ਹੁਣ ਉਸ ਜੋਗੀ ਨੂੰ ਉਪਦੇਸ਼ ਕਰਦੇ ਕਰਦੇ ਆਪ ਜੀ ਅਰਦਾਸ ਵਿਚ ਪੈ ਜਾਂਦੇ ਹਨ, ਆਪਣੇ ਇਕ ਸਦਾ ਥਿਰ ਪ੍ਰੀਤਮ ਨੂੰ ਆਖਦੇ ਹਨ, ਹੇ ਹਰੀ, ਜੋਗੀ ਜੰਗਮ ਸਭ ਸ੍ਰਿਸ਼ਟੀ ਤੁਹਾਡੀ ਹੈ, ਜੋ ਮਤ ਤੁਸੀਂ ਦਿਓ ਸਾਰੇ ਉਸ ਉੱਤੇ ਤੁਰਨਗੇ। ਹੇ ਮੈਂ ਨਾਨਕ ਨੂੰ ਅੰਦਰ ਬੈਠੇ ਪ੍ਰੇਰਨਾ ਕਰਨ ਵਾਲੇ ਪ੍ਰਭੂ, ਸਾਡੇ ਮਨਾਂ ਨੂੰ ਅੰਦਰੋਂ ਹੀ ਪ੍ਰੇਰ ਕੇ ਆਪਣੇ ਪਿਆਰ ਖੂਹੇ ਤੇ ਵਗਾਉਣ ਤੇ ਲਗਾ ਦਿਓ, ਭਾਵ ਇਹ ਕਿ ਗੁਰੂ ਜੀ ਉਪਦੇਸ਼ ਕਰਦੇ ਕਰਦੇ ਇਕ ਨਿਮਰਤਾ ਦੇ ਭਾਵ ਵਿਚ ਆ ਕੇ ਸਾਡੇ ਲਈ ਅਰਦਾਸ ਕਰਦੇ ਹਨ ਕਿ ਹੇ ਹਰੀ, ਤੁਸੀਂ ਸਭ ਅੰਦਰ ਵਸ ਰਹੇ ਹੋ, ਪ੍ਰੇਰਕ ਹੋ, ਸਾਰੇ ਮਨਾਂ ਨੂੰ ਤੁਸੀਂ ਆਪ ਪ੍ਰੇਰਨਾ ਕਰੋ। ਮੈਂ ਕੌਣ ਹਾਂ ਉਪਦੇਸ਼ ਦੇਣ ਵਾਲਾ, ਤੁਸੀਂ ਅੰਦਰੋਂ ਅੰਦਰ ਬੈਠੇ ਪ੍ਰੇਰਨਾ ਕਰ ਦਿਓ ਕਿ ਇਹਨਾਂ ਦੇ ਮਨ ਆਪ ਦੇ ਦਰਸ਼ਨਾਂ ਵੱਲ ਪ੍ਰੇਮ ਭਾਵਨਾ ਨਾਲ ਲੱਗ ਪੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ ਚੌਥੀ ਤਪਾ। ਜੋਗੀਆਂ ਤੋਂ ਛੁੱਟ ਪਰ ਕੁਛ ਉਨ੍ਹਾਂ ਹੀ ਵਰਗੇ ਉਸ ਸਮੇਂ ਇੱਕ ਤਪੇ ਹੁੰਦੇ ਸਨ, ਹੁਣ ਵੀ ਉਹ ਹੁੰਦੇ ਹਨ ਪਰ ਕਿਤੇ ਕਿਤੇ। ਇਹ ਲੋਕ ਪੰਜ ਅਗਨੀਆਂ ਵਿਚ ਬੈਠ ਕੇ ਧੋਣੀਆਂ ਤਪਦੇ, ਜਲਾਂ ਵਿਚ ਘੜੀਆਂ ਬੱਧੀ ਖਲੋਂਦੇ, ਹਾੜ ਦੀਆਂ ਧੁੱਪਾਂ ਦੇ ਉਸ਼ਨ ਤੇ ਪੋਹ ਦੀਆਂ ਕੱਕਰੀਆਂ ਰਾਤਾਂ ਦੇ ਪਾਲੇ ਸਹਾਰਦੇ ਹੁੰਦੇ ਸਨ। ਪਹਿਲਾਂ ਤਾਂ ਭਾਵ ਹੁੰਦਾ ਸੀ ਕਿ ਸਰੀਰ ਨੂੰ ਸਾਧਣਾ ਤੇ ਇਸ ਨੂੰ ਵਿਕਾਰਾਂ ਵਿਚ ਪ੍ਰਵਿਰਤ ਹੋਣੋਂ ਅਸਮਰਥ ਕਰਨਾ ਹੈ। ਫਿਰ ਹੋ ਗਿਆ ਇਹ ਖਿਆਲ ਕਿ ਤਪ ਨਾਲ ਸਿੱਧੀ ਛੇਤੀ ਪ੍ਰਾਪਤ ਹੁੰਦੀ ਹੈ। ਅੰਤ ਇਹ ਖਿਆਲ ਇੱਥੇ ਆ ਗਿਆ ਕਿ ਤਪ ਕਰਦਿਆਂ ਦੇਖ ਕੇ ਲੋਕਾਂ ਵਿਚ ਸਤਿਕਾਰ ਤੇ ਭੈ ਪੈਦਾ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਭਰਮ ਭਾਵ ਬਣ ਜਾਂਦਾ ਹੈ ਤੇ ਦਿਨ ਆਦਰ ਵਿਚ ਤੇ ਇੱਕ ਵਡਿੱਤ ਵਿਚ ਲੰਘਦੇ ਹਨ। ਵਾਹਿਗੁਰੂ ਜੀ ਨਾਲ ਪ੍ਰੇਮ ਕੇ ਚਿੱਤ ਬਿਰਤੀ ਦੀ ਨਿਰੁੱਧਤਾ ਤੇ ਉਸ ਤੋਂ ਅੱਗੇ ਕੇਵਲ ਵਿਚ ਪ੍ਰਵੇਸ਼ ਜਾਂ ਬਿਰਤੀਆਂ ਛੂਨ ਕਰਦੇ ਕਰਦੇ ਪਰਮ ਛੂਨ ਵਿਚ ਸਮਾਈ ਨਹੀਂ ਸਨ ਪ੍ਰਯੋਜਨ ਵਿਚ ਰੱਖਦੇ। ਇਹ ਲੋਕ ਇੱਕ ਥਾਂ ਬੈਠੇ ਤਪ ਕਰਦੇ ਕਾਲੇ ਵੀ ਪੈ ਜਾਂਦੇ ਸਨ ਤਾਂ ਤੀਰਥ ਯਾਤਰਾ ਨੂੰ ਤੁਰ ਪੈਂਦੇ ਸਨ। ਮਿੱਥੇ ਹੋਏ ਪੁਰਬਾਂ ਉੱਤੇ ਅੰਗੇ ਹੋਏ ਤੀਰਥਾਂ ਤੇ ਨਹਾ ਕੇ ਆਪ ਨੂੰ ਕੀਤੇ ਪਾਪਾਂ ਤੋਂ ਰਹਿਤ ਸਮਝਣ ਲੱਗ ਪੈਂਦੇ ਸਨ। ਕੈਲਾਸ਼, ਮਾਨ ਸਰੋਵਰ, ਕੇਦਾਰ, ਅਮਰਨਾਥ, ਬਦਰੀ ਨਾਰਾਇਣ ਤੱਕ ਵੀ ਦੁੱਖ ਸੁੱਖ ਮੁਸ਼ਕਲਾਂ ਝੱਲਦੇ ਹੋ ਆਉਂਦੇ ਸਨ। ਹਰਿਦੁਆਰ, ਕਾਂਸ਼ੀ, ਗੋਦਾਵਰ, ਕਟਾਸ, ਰਾਮੇਸ਼ਵਰ ਆਦਿ ਦੂਰ ਦੂਰ ਤਾਈ ਤਾਂ ਬਹੁਤੇ ਫਿਰ ਆਉਂਦੇ ਸਨ ਤੇ ਕਈ ਕਈ ਵਾਰੀ। ਇਸ ਪ੍ਰਕਾਰ ਦਾ ਇੱਕ ਦੂਰ ਦੇਸ਼ਾਟਨੀ ਤਪਾ ਗੋਇੰਦਵਾਲਾ ਨਿਕਲਿਆ। ਇਹ ਸਾਰੇ ਪ੍ਰਕਾਰ ਦੇ ਤਪ ਕਰ ਚੁੱਕਾ ਸੀ। ਹੁਣ ਜ਼ਰਾ ਵਡੇਰੀ ਉਮਰ ਹੋਣ ਕਰਕੇ ਇੱਥੇ ਅੰਨ ਪਾਣੀ ਦਾ ਸੁੱਤੇ ਸੁੱਖ ਦੇਖ ਕੇ ਬਿਆਸਾ ਕਿਨਾਰੇ ਡੇਰਾ ਪਾ ਬੈਠਾ। ਕੁਛ ਰਹਿ ਕੇ ਇਸ ਨੂੰ ਪਤਾ ਪਾ ਕੇ ਸਮਝ ਪੈ ਗਈ ਕਿ ਇੱਥੋਂ ਦੇ ਸਥਾਨਪਤੀ ਦੇਵ ਸ੍ਰੀ ਗੁਰੂ ਜੀ ਦੇ ਸਿੱਖ ਤਪ, ਹੱਠ, ਯੋਗ, ਤੀਰਥ ਯਾਤਰਾ ਕੁਛ ਨਹੀਂ ਕਰਦੇ, ਕੇਵਲ ਕੀਰਤਨ ਕਰਕੇ ਆਪਣੇ ਵਿਹਾਰਕਾਰ ਕਰਦੇ ਹਨ ਤੇ ਫੇਰ ਸਮਝਦੇ ਹਨ ਕਿ ਅਸੀਂ ਮੁਕਤ ਮਾਰਗ ਤੇ ਤੁਰ ਰਹੇ ਹਾਂ। ਇਸ ਹੈਰਾਨੀ ਨੇ ਉਸ ਨੂੰ ਪ੍ਰੇਰਿਆ ਕਿ ਇਨ੍ਹਾਂ ਸਿੱਖਾਂ ਦੇ ਆਚਾਰੇ ਜੀ ਨਾਲ ਸਿੱਧੀ ਗੱਲਬਾਤ ਕਰਾਂ, ਪਰ ਕੁਝ ਝਕਦਾ ਰਿਹਾ। ਫਿਰ ਉਹ ਭਾਵ ਉੱਠਿਆ ਜੋ ਤਿਆਗੀਆਂ ਵਿਚ ਵੀ ਆ ਜਾਂਦਾ ਹੈ, ਜਿਸ ਦਾ ਨਾਂ ਹੈ ਈਰਖਾ, ਕਿ ਮੈਂ ਇਤਨੇ ਉਗਰ ਤਪ ਕੀਤੇ, ਮੈਂ ਇਤਨੇ ਤੀਰਥ ਨਾਤੇ, ਪ੍ਰਸਿੱਧ ਧਾਮ ਪਰਸੇ, ਮੇਰੀ ਮਾਨਤਾ ਨਹੀਂ ਬਣੀ, ਇਹਨਾਂ ਦੀ ਮਾਨਤਾ ਕਿਉਂ ਹੈ। ਪਹਿਲੀ ਹੈਰਾਨੀ ਤੋਂ ਇਹ ਭਾਵ ਤ੍ਰਿਖਾ ਹੋ ਕੇ ਇਕ ਦਿਨ ਗੁਰੂ ਚਰਨਾਂ ਵਿਚ ਲੈ ਆਇਆ। ਸਭਾ ਲੱਗ ਰਹੀ ਸੀ, ਤਿਆਗੀ ਪੁਰਖ ਨੂੰ ਆਇਆ ਵੇਖ ਕੇ ਸਤਿਗੁਰੂ ਜੀ ਨੇ ਆਦਰ ਨਾਲ ਬਿਠਾਲਿਆ। ਕੁਛ ਦੇਰ ਖੇਮ ਕੁਸਲ ਪੁੱਛ ਦੱਸ ਕੇ ਗੁਰੂ ਜੀ ਨੇ ਸੇਵਾ ਟਹਿਲ ਪੁੱਛੀ ਤਾਂ ਕਹਿਣ ਲੱਗਾ, ਆਪ ਪੂਜਨੀ ਹੋ, ਆਪ ਦੀ ਕਿਰਪਾ ਦੀ ਆਕਾਂਖਿਆ ਹੈ, ਕੁਛ ਪ੍ਰਸ਼ਨ ਹਨ, ਜੋ ਬੇਅਦਬੀ ਨਾ ਹੋਵੇ ਤਾਂ ਪੁੱਛ ਲਵਾਂ। ਸਤਿਗੁਰਾਂ ਨੇ ਕਿਹਾ, ਇਹ ਸਰੀਰ ਵਾਹਿਗੁਰੂ ਦਾ ਰਚਿਆ ਤੇ ਸਾਧ ਸੰਗਤ ਦੇ ਅਰਪਣ ਹੈ, ਆਪਣਾ ਤਾਂ ਕੁਛ ਹੈ ਹੀ ਨਹੀਂ। ਜੀ ਸਦਕੇ ਪੁੱਛੋ, ਜੋ ਰੱਬ ਜੀ ਪ੍ਰੇਰਨਾ ਕਰਨਗੇ ਉਚਾਰ ਹੋ ਜਾਸੀ। ਤਦ ਤਪੇ ਨੇ ਪੁੱਛਣਾ ਕੀਤੀ ਜੋ ਸ੍ਰੀ ਕਵੀ ਸੰਤੋਖ ਸਿੰਘ ਜੀ ਨੇ ਇਉਂ ਲਿਖੀ ਹੈ, ਤਪਾ ਕਹਿਣ ਲਾਗਸ ਚਿਤ ਚਾਹੂ, ਭਰਮਣ ਕਰਿਓ ਬਹੁ ਅਵਨੀ ਮਾਹੂ, ਸਕਲ ਮਤਨ ਕੇ ਸੰਤ ਵਿਸੇਖੈ, ਵੇਦ ਪੁਰਾਣ ਸੁਨੇ ਬਹੁ ਦੇਖੈ, ਤੀਰਥ ਬ੍ਰਿੰਦਨ ਯਾਤਰਾ ਕਰੀ, ਬਹੁ ਥਲ ਜਲ ਪਾਵਨਤਾ ਤਰੀ, ਸਿੱਖ ਤੁਮਾਰੇ ਬਹੁ ਅਭਿਮਾਨੀ, ਸ਼ਾਸਤਰ ਰੀਤ ਨਾ ਜਾਨੀ ਮਾਨੀ, ਬਰਨ ਆਸ਼ਰਮ ਜਗ ਮੈਂ ਸਮਦਾਏ ਕਰਿਓ ਬੇਦ ਸਭ ਕੇ ਮਨ ਮਾਏ ਕਰਿਓ ਬੇਦ ਸਭ ਕੇ ਮਨ ਪਾਏ ਤੁਮਰੇ ਸਿੱਖ ਨਾ ਜਾਣੈ ਸੋਈ ਇਹ ਸਭ ਰੀਤ ਚਲਤ ਨਹੀਂ ਕੋਈ ਤੁਮਕੋ ਜਾਣੈ ਪੂਜਨ ਨਾਨਹਿ ਤੁਮਰੀ ਬਾਣੀ ਬਦਨ ਬਖਾਨਹਿ ਵਾਹਿਗੁਰੂ ਕੋ ਸਿਮਰਨ ਕਰਹਿ ਔਰ ਮੋਹਿ ਧਿਆਨ ਨੂੰ ਤੁਮਾਰੋ ਧਰਹਿ ਔਰ ਮੋਹਿ ਧਿਆਨ ਤੁਮਾਰੋ ਧਰਹਿ ਤੀਰਥ ਬੇਦ ਪ੍ਰਭਾਵ ਨ ਜਾਣਿਓ ਇਨਕੋ ਧਰਮ ਸੁਭਾਵ ਨ ਮਾਨਿਓ ਕਿਸ ਪ੍ਰਕਾਰ ਸਿੱਖਣ ਗਤ ਹੋਵੇ ਜਨਮ ਆਪਣੋ ਨਿਫਲ ਕੋਵਹਿ ਸ੍ਰੀ ਤਪਾ ਜੀ ਬੋਲੇ ਸ੍ਰੀ ਗੁਰੂ ਜੀ ਬੋਲੇ ਸੁਣੋ ਤਪਾ ਜੀ ਇਹ ਤੀਰਥਰਾਟਨ ਤੇ ਤਪ ਕਿਸ ਮਨੋਰਥ ਲਈ ਕਰੀਦੇ ਹਨ ਹਰ ਪਰਿਸ਼ਰਮ ਦਾ ਕੋਈ ਮਨੋਰਥ ਹੁੰਦਾ ਹੈ ਤਪੇ ਕਹਿਓ ਕਰਕੇ ਵਿਸਤਾਰਾ ਤੀਰਥ ਮਜਨ ਫਲ ਉਦਾਰਾ ਪਾਪ ਕਾਪ ਦੇ ਆਪ ਸਨਾਨੇ ਕਰੇ ਅੰਤ ਕੋ ਸੁਰਗ ਪਿਆਨੇ ਅਨਕ ਭਾਂਤ ਕੇ ਸੁਖ ਤੈ ਪਾਵੇ ਪਟ ਬੇਦਨ ਬ੍ਰਹਮ ਲੋਕ ਸਿਧਾਵੇ ਤਬ ਗੁਰੂ ਜੀ ਬੋਲੇ ਸੁਰਗਾਂ ਵਿਚ ਜਾ ਕੇ ਸੁਖਾਂ ਦੇ ਭੋਗ ਭੋਗਣੇ ਆਪਨੇ ਇਕ ਪ੍ਰਯੋਜਨ ਦੱਸਿਆ ਹੈ ਸੋ ਵਿਚਾਰ ਕਰੋ ਉਹ ਸੁਰਗਾਂ ਦੇ ਭੋਗ ਵੀ ਸਦੈਵੀ ਨਹੀਂ ਹੁੰਦੇ ਇਸ ਸੰਸਾਰ ਦੇ ਸੁਖਾਂ ਵਾਂਗੂ ਅੰਤ ਮੁੱਕ ਜਾਂਦੇ ਹਨ ਸੋ ਮੁੱਕ ਜਾਣ ਵਾਲੇ ਸੁਖਾਂ ਲਈ ਇਤਨੇ ਕਸ਼ਟ ਝੱਲਣੇ ਜਿਤਨੇ ਆਪਨੇ ਝੱਲੇ ਹਨ ਬੜਾ ਮਹਿੰਗਾ ਸੌਦਾ ਹੈ ਅਸੀਂ ਇਸ ਕਰਕੇ ਆਪਣੇ ਸਿੱਖਾਂ ਨੂੰ ਜੋ ਜਗਤ ਵਿਹਾਰਾਂ ਵਿਚ ਰਹਿੰਦੇ ਹਨ ਇਹ ਮਤ ਦਿੱਤੀ ਹੈ ਕਿ ਘਰ ਬਾਰ ਛੱਡ ਕੇ ਤਿੱਖਿਆ ਤੇ ਕਸ਼ਟ ਸਹਾਰ ਕੇ ਮਿੱਥੇ ਸਮੇਂ ਲਈ ਸਵਰਗੀ ਭੋਗਾਂ ਦੀ ਤ੍ਰਿਸ਼ਨਾ ਤੇ ਵਾਸ਼ਨਾ ਹੀ ਛੱਡ ਦਿਓ ਇਸ ਦੀ ਥਾਵੇਂ ਵਾਹਿਗੁਰੂ ਪ੍ਰਾਪਤੀ ਨੂੰ ਪ੍ਰਯੋਜਨ ਬਣਾਓ ਜਿਸ ਪ੍ਰਾਪਤੀ ਵਿਚ ਆਤਮ ਸੁਖ ਪ੍ਰਾਪਤ ਹੁੰਦਾ ਹੈ ਜੋ ਸਦੈਵੀ ਹੁੰਦਾ ਹੈ ਤੇ ਬਾਰ ਬਾਰ ਜਨਮ ਸੁਰਗ ਨਰਕ ਦੇ ਫੇਰੇ ਸੁਖ ਦੁੱਖ ਦੇ ਝੇੜੇ ਸਭ ਮਿਟ ਜਾਂਦੇ ਹਨ ਜਿਉਂਦੇ ਜੀ ਹੀ ਆਤਮ ਸੁਖ ਵਿਚ ਆਤਮ ਸੁਖ ਅੰਦਰ ਆਵਸਥਾ ਹੈ ਤੇ ਸਰੀਰ ਛੋੜ ਕੇ ਪਰਮਾਤਮਾ ਤੋਂ ਫੇਰ ਵਿਛੋੜਾ ਨਹੀਂ ਪੈਂਦਾ ਫਿਰ ਆਪਨੇ ਕਿਹਾ ਹੈ ਕਿ ਵੇਦ ਪੜ ਕੇ ਅਸੀਂ ਬ੍ਰਹਮ ਲੋਕ ਵਿਚ ਜਾਂਦੇ ਹਾਂ ਤਪਾ ਜੀ ਜਿਨ੍ਹਾਂ ਨੂੰ ਅਸੀਂ ਮੁੱਢ ਤੋਂ ਬ੍ਰਹਮ ਦਾ ਤਰਵਾ ਬੰਨ ਕੇ ਬ੍ਰਹਮ ਪ੍ਰਾਪਤੀ ਪ੍ਰਯੋਜਨ ਥਾਪ ਕੇ ਸਤਸੰਗ ਮਾਰਗ ਵਿਚ ਪਾ ਦਿੰਦੇ ਹਾਂ ਉਹ ਅੰਤ ਬ੍ਰਹਮ ਵਿਚ ਪ੍ਰਾਪਤ ਹੋਣਗੇ ਕਿਉਂਕਿ ਉਹ ਜੋ ਕੁਛ ਕਰ ਰਹੇ ਹਨ ਬ੍ਰਹਮ ਦੇ ਸਹਿਜ ਧਿਆਨੀ ਹੋ ਕੇ ਕਰ ਰਹੇ ਹਨ ਮਨ ਦੀ ਸੇਧ ਮਨ ਦੀ ਪ੍ਰੀਤ ਮਨ ਦਾ ਧਿਆਨ ਮਨ ਦੀ ਲਗਨ ਜਿਸ ਨੂੰ ਹਰ ਛਿਨ ਹਰੀ ਸਿਮਰਨ ਤੁਲਾ ਦੇ ਰਿਹਾ ਹੈ ਆਪ ਨਿਸ਼ਾਨੇ ਤੇ ਆਪਣੇ ਨਿਸ਼ਾਨੇ ਤੇ ਲੈ ਜਾਏਗੀ ਤੁਸੀਂ ਆਪ ਹੀ ਦੱਸੋ ਸਤਿਆ ਦੇ ਮਾਰਗ ਵਿਚ ਟੁਰਨਾ ਹੀ ਵਰਤੋਂ ਵਿਚ ਹੋਣਾ ਉਚਿਤ ਹੈ ਕਿ ਨਹੀਂ ਦੱਸੋ ਇਤਨੇ ਕਸ਼ਟ ਝਾਕ ਕੇ ਤਪ ਕਰਕੇ ਦੇਹੀ ਨੂੰ ਦੁੱਖ ਦੇ ਕੇ ਤੁਸੀਂ ਬ੍ਰਹਮ ਗਿਆਨੀ ਹੋ ਗਏ ਹੋ ਕਿ ਤਪ ਦੀ ਉਸ਼ਣਤਾ ਤੇ ਤਿੱਖਿਆ ਦੇ ਕਸ਼ਟਾਂ ਨੇ ਮਨ ਨੂੰ ਇਕ ਕਾਲ ਜਿਹੀ ਵਿਚ ਤੇ ਛੇਤੀ ਨਾਲ ਤਿਲਕ ਪੈਣ ਵਾਲੇ ਰੁੱਖ ਵਿਚ ਪਾ ਛੱਡਿਆ ਹੈ ਬ੍ਰਹਮ ਕੇ ਪ੍ਰਮਾਤਮਾ ਵਾਹਿਗੁਰੂ ਕੇ ਹਰੀ ਕਦੇ ਪਿਆਰ ਨਾਲ ਰਸ ਭਰੇ ਸਵਾਦ ਨਾਲ ਜਾਂ ਕਿ ਸ਼ਰਧਾ ਤੇ ਭਾਵਨਾ ਨਾਲ ਯਾਦ ਆਏ ਹਨ ਜੇ ਕਦੇ ਖਿਆਲ ਗਿਆ ਹੈ ਤਾਂ ਇਕ ਓਪਰੀ ਜਿਹੀ ਮਹਾਨ ਸ਼ਕਤੀ ਮਾਤਰ ਵੱਲ ਜਿਸ ਦਾ ਜਗਤ ਨਾਲ ਕੋਈ ਪ੍ਰਯੋਜਨ ਨਹੀਂ ਹਾਂ ਗਮਰੁੱਠ ਹੋਏ ਆਦਮੀ ਵਾਂਗੂ ਜਾਂ ਮੂਲੋਂ ਅਸੰਗ ਆਤਮ ਸਤਿਆ ਮਾਤਰ ਵੱਲ ਤੁਹਾਡਾ ਖਿਆਲ ਗਿਆ ਹੈ ਜੇ ਕਦੇ ਗਿਆ ਹੈ ਤੇ ਫੇਰ ਆਪਣੇ ਤਪ ਹੇਠਾਂ ਆਪਣੀਆਂ ਵਡਿਆਈਆਂ ਵਿਚ ਮੁੜ ਆਇਆ ਹੈ ਸੋ ਹਉਮੈ ਉਸੇ ਤਰ੍ਹਾਂ ਪੜਦੀ ਰਹੀ ਦਫਾ ਕੁਝ ਜਰਾ ਕੁ ਖਿਸਿਆ ਕੇ ਸੱਚ ਹਾਂ ਸੱਚ ਕਿਹਾ ਨੇ ਠੀਕ ਹਾਂ ਠੀਕ ਹੀ ਹੈ ਪਰ ਜੀਉ ਸਾਰਾ ਦਿਨ ਕੰਮਾਂ ਵਿਚ ਰੁੱਝੇ ਹਰਖ ਸ਼ੋਕ ਗ੍ਰਸਤ ਦੇ ਭੋਗ ਦੇ ਇਹ ਮਾਇਆਧਾਰੀ ਆਪ ਦੇ ਸਿੱਖ ਕਿੱਕੋਂ ਆਤਮ ਗਿਆਨ ਆਤਮ ਧਿਆਨੀ ਹੋ ਗਏ ਹੋ ਜਾਂਦੇ ਹਨ ਗੁਰੂ ਜੀ ਭਾਈ ਇਕ ਤਾਂ ਅਸੀਂ ਜੋ ਉਪਦੇਸ਼ ਦਿੰਦੇ ਹਾਂ ਉਹ ਉਹਨਾਂ ਜੀਵਾਂ ਦਾ ਨਿਸ਼ਾਨਾ ਕਹੋ ਧਰਵਾ ਕਹੋ ਪ੍ਰਯੋਜਨ ਕਹੋ ਆਦਰਸ਼ ਕਹੋ ਮੁੱਢ ਤੋਂ ਹੀ ਬ੍ਰਹਮ ਦਾ ਬੰਨ ਦਿੰਦਾ ਹੈ ਦੂਸਰੇ ਅਸੀਂ ਉਹਨਾਂ ਨੂੰ ਸਮਝਾ ਦਿੰਦੇ ਹਾਂ ਕਿ ਸੁਖ ਚਾਹੇ ਦੁਨੀਆਂ ਦੇ ਚਾਹੇ ਸਵਰਗਾਂ ਦੇ ਅੰਤ ਮੁੱਕਦੇ ਹਨ ਪਰ ਗੇੜ ਦੁੱਖ ਸੁੱਖ ਦੇ ਨਹੀਂ ਮੁੱਕਦੇ ਸੋ ਜੇ ਤੁਸੀਂ ਸਦਾ ਸੁਖ ਚਾਹੁੰਦੇ ਹੋ ਤਾਂ ਬ੍ਰਹਮ ਧਿਆਨੀ ਰਹੋ, ਸਹਿਜ ਧਿਆਨੀ ਚਲਦੇ ਫਿਰਦੇ ਵਿਹਲੇ ਵਕਤਾਂ ਵਿਚ ਅੰਦਰਲੇ ਧਿਆਨ ਨੂੰ ਉਸ ਪਰਮ ਜੋਤੀ ਵੱਲ ਸਹਿਜੇ ਮੋੜਦੇ ਰਿਹਾ ਕਰੋ ਤੇ ਇਹ ਵੀ ਸਮਝਿਆ ਕਰੋ ਕਿ ਉਹ ਵਿਆਪਕ ਹੈ, ਹਰ ਥਾਂ ਹੈ, ਕੇਵਲ ਬ੍ਰਹਮਾ ਕਿ ਸ਼ਿਵ ਕਿ ਵਿਸ਼ਨੂੰ ਦੇ ਲੋਕ ਵਿਚ ਨਹੀਂ, ਸਾਰੇ ਲੋਕਾਂ ਤੇ ਬ੍ਰਹਮੰਡ ਵਿਚ ਹੈ, ਤੋ ਸਾਡੇ ਪਾਸ ਅੰਦਰ ਬਾਹਰ ਵੀ ਹੈ। ਸੋ ਆਪਣੇ ਆਪ ਨੂੰ ਉਸ ਦੀ ਹਜ਼ੂਰੀ ਵਿਚ ਸਮਝਿਆ ਕਰੋ। ਇਸ ਦੇ ਦੋ ਫਲ ਨਿਕਲਦੇ ਹਨ, ਇਕ ਤਾਂ ਧਿਆਨ ਸੁਤੇ ਹੀ ਆਪਣੇ ਧੇਜ ਵੱਲ ਪੈਂਦਾ ਰਹਿੰਦਾ ਹੈ ਤੇ ਰੁਚੀ ਵੱਧਦੀ ਰਹਿੰਦੀ ਹੈ। ਦੂਸਰੇ ਹਜ਼ੂਰੀ ਵਿਚ ਪ੍ਰਤੀਤੀ ਰੱਖਣ ਵਾਲੇ ਤੋਂ ਮਾੜੇ ਕਰਮ ਨਹੀਂ ਹੁੰਦੇ। ਤਪਾ ਇਹ ਮੇਰੀ ਸਮਝ ਤਾਂ ਠੀਕ ਪੈ ਗਿਆ ਹੈ, ਪਰ ਇਹ ਕੁਛ ਕਰਨਾ ਵੀ ਤਾਂ ਆਖਰ ਪਰ ਯਤਨ ਹੈ, ਇਹ ਕਿੰਜ ਜਾਰੀ ਰਹਿੰਦਾ ਹੈ। ਜੀਵ ਦਾ ਮਨ ਇਕ ਵੇਰੀ ਇਕ ਗੱਲ ਨੂੰ ਸੱਤਿਆ ਮੰਨ ਕੇ ਵੀ ਬਾਰ ਬਾਰ ਵਿਫਲਦਾ ਰਹਿੰਦਾ ਹੈ। ਸਰੀਰਕ ਰੁਚੀਆਂ ਉਖੇੜਦੀਆਂ ਰਹਿੰਦੀਆਂ ਹਨ, ਇਸ ਦਾ ਉਪਰਾਲਾ ਕੀ? ਸ੍ਰੀ ਗੁਰੂ ਜੀ, ਇਸ ਦਾ ਉਪਰਾਲਾ ਨਾਮ ਹੈ, ਉਸ ਬ੍ਰਹਮ ਦਾ, ਉਸ ਪਰਿਪੂਰਨ ਪਰਮਾਤਮਾ ਦਾ। ਪਵਿੱਤਰ ਨਾਮ ਉਹਨਾਂ ਨੂੰ ਦਿੰਦੇ ਹਾਂ ਤੇ ਸਮਝਾ ਦਿੰਦੇ ਹਾਂ ਕਿ ਸਵੇਰੇ ਉੱਠ ਕੇ ਪਹਿਲੋਂ ਕੁਝ ਸਮਾਂ ਇਸ ਦੇ ਸਿਮਰਨ ਵਿਚ ਜ਼ਰੂਰ ਬੈਠੋ, ਫਿਰ ਸਾਰਾ ਦਿਨ ਜਦ ਤੁਸੀਂ ਕੰਮ ਕਾਜ ਕਰਦੇ ਵਿਚ ਵਿਚ ਵਿਹਲੇ ਹੁੰਦੇ ਹੋ ਤਾਂ ਸਿਮਰਨ ਵਿਚ ਆ ਜਾਇਆ ਕਰੋ। ਸਹਿਜ ਭਾਵ ਦਾ ਸਿਮਰਨ ਜੋਗੀਆਂ ਵਾਂਗੂ ਹੱਠ ਤਪ ਦਾ ਜ਼ੋਰੋ ਜ਼ੋਰੀ ਦਾ ਸਾਧਨ ਨਾ, ਪਰ ਸਹਿਜ ਵਿਚ ਸਹਿਜ ਭਾਵ ਦਾ, ਕੁਛ ਸ਼ਰਧਾ, ਕੁਛ ਅਦਬ ਵਿਚ, ਕੁਛ ਸਿਮਰਤੀ ਵਿਚ, ਕਿ ਜਿਸ ਦਾ ਨਾਮ ਲੈ ਰਹੇ ਹੋ ਉਸ ਦੀ ਹਜ਼ੂਰੀ ਵਿਚ। ਹਾਂ, ਇਸ ਤਰ੍ਹਾਂ ਸਾਰਾ ਦਿਨ ਕੰਮਾਂ ਕਾਜਾਂ ਵਿਚ ਰੁੱਝੇ ਸਿੱਖ ਫੁਰਸਤ ਤੇ ਵਿਹਲ ਦੀਆਂ ਵਿਰਲਾਂ ਵਿਚ ਸਿਮਰਨ ਕਰਦੇ ਕਰਦੇ ਸਿਮਰਨ ਦੇ ਲਗਾਤਾਰੀ ਰੌਂ ਵਿਚ ਸਮੇਂ ਨਾਲ ਆ ਜਾਂਦੇ ਹਨ। ਫਿਰ ਅੰਦਰਲਾ ਚਿੱਤ, ਡੂੰਘਾ ਮਨ ਸਿਮਰਨ ਦੇ ਸੰਸਕਾਰਾਂ ਨਾਲ ਭਰ ਕੇ ਆਪਣੇ ਆਪ ਜੀਵਨ ਸਿਮਰਨਮਈ ਹੋ ਜਾਂਦਾ ਹੈ। ਯਤਨ ਸਾਧਿਆ ਨਹੀਂ, ਆਪਣੇ ਸੁਤੇ ਰੌਂ ਵਿਚ ਹੋ ਜਾਂਦਾ ਹੈ। ਫਿਰ ਸਰੀਰ ਵਿਚ ਸਵਾਸਾਂ ਦੇ ਚਲਦੇ ਰਹਿਣ ਵਾਂਗੂ ਸਿਮਰਨ ਜਾਰੀ ਹੋ ਜਾਂਦਾ ਹੈ। ਇਹ ਰੌਂ ਲਿਵ ਬਣ ਜਾਂਦਾ ਹੈ, ਸਾਈ ਦੀ ਮਿਹਰ ਹੁੰਦੀ ਹੈ। ਸਿਮਰਨ ਕਰਨ ਵਾਲਾ ਸਿਮਰਨ ਤੇ ਜਿਸ ਨੂੰ ਸਿਮਰਦਾ ਹੈ ਨੂੰ ਇੱਕ ਰੰਗ ਇੱਕਮਈ ਹੋ ਜਾਣੇ ਦਾ ਸੌਭਾਗਿਆ ਮਿਲ ਜਾਂਦਾ ਹੈ। ਇਹ ਅਮਰ ਜੀਵਨ ਹੋ ਜਾਂਦਾ ਹੈ, ਇਹ ਸਦਾ ਸੁਖ ਬਣ ਜਾਂਦਾ ਹੈ, ਕਿਉਂਕਿ ਜੀਵ ਫਿਰ ਪ੍ਰਿਆ ਸਰੂਪ ਨਾਲ ਮਿਲ ਕੇ ਉਸ ਦੇ ਸਦਾ ਆਨੰਦ ਵਿਚ ਸਦਾ ਆਨੰਦੀ ਹੋ ਜਾਂਦਾ ਹੈ। ਤਪਾ ਪਰ ਜੀ, ਇਸ ਅਭਿਆਸ ਲਈ ਪ੍ਰੇਰਣਾ ਦੀ ਲੋੜ ਤਾਂ ਬਣੀ ਰਹਿੰਦੀ ਹੈ, ਬਾਰ ਬਾਰ ਭੁੱਲੀਦਾ ਹੈ, ਬਾਰ ਬਾਰ ਭੁੱਲੀਦਾ ਹੈ, ਬਾਰ ਬਾਰ ਸਹਾਰੇ ਮਿਲਣ ਦੀ ਲੋੜ ਪੈਂਦੀ ਹੈ। ਹੋਊ ਗ੍ਰਸਥ ਤੇ ਵਿਹਾਰਾਂ ਵਿਚ ਲੱਗੇ ਆਪ ਤੋਂ ਦੂਰ ਵਸਦਿਆਂ ਨੂੰ ਬਾਰ ਬਾਰ ਪ੍ਰੇਰਣਾ ਕਿੰਜ ਮਿਲਦੀ ਹੈ? ਸ੍ਰੀ ਗੁਰੂ ਤਪਾ ਜੀ, ਉਹ ਉਸਦਾ ਦਾਰੂ ਵੀ ਕਰੇ ਦਿੱਤਾ ਹੈ। ਇੱਕ ਤਾਂ ਜੋ ਨਾਮ ਦਿੰਦੇ ਹਾਂ ਉਹ ਉਤਸ਼ਾਹ ਜਨਕ ਅਰਥਾਂ ਵਾਲਾ ਹੈ, ਵਾਹਿਗੁਰੂ ਹੈ, ਜਿਸ ਦੇ ਉਚਾਰਨ ਵਿਚ ਗੁਰੂਆਂ ਦੇ ਗੁਰੂ ਪਰਮ ਗੁਰੂ ਅਕਾਲ ਪੁਰਖ ਵੱਲ ਧਿਆਨ ਜਾਂਦਾ ਹੈ। ਉਸ ਨੂੰ ਜਦ ਉਚਾਰਨ ਵਾਲਾ ਵਾਹ ਆਖਦਾ ਹੈ, ਅਰਥਾਤ ਧੰਨ ਹੈ ਤੂੰ ਹੇ ਗੁਰੂ, ਅਰਥਾਤ ਅੰਧਕਾਰ ਦੂਰ ਕਰਨੇ ਵਾਲੇ ਤੇ ਪ੍ਰਕਾਸ਼ ਦੇ ਦਾਤਾ, ਇਹ ਭਾਵ ਅਭਿਆਸ ਨੂੰ ਉਤਸ਼ਾਹ ਵਿਚ ਰੱਖਦਾ ਹੈ। ਦੂਸਰਾ ਉਪਰਾਲਾ ਸਤਸੰਗ ਹੈ। ਸਾਰੇ ਨਾਮ ਤਰੀਕ ਹੋਏ ਸਿੱਖ ਆਪੋ ਆਪਣੇ ਪਿੰਡੀ ਨਗਰੀ ਸਵੇਰੇ ਅੰਮ੍ਰਿਤ ਵੇਲੇ ਦੀਵਾਨ ਲਾ ਕੇ ਬੈਠਦੇ ਤੇ ਕੀਰਤਨ ਕਰਦੇ ਹਨ। ਉਹ ਕੀਰਤਨ ਗੁਰੂ ਨਾਨਕ ਦੇਵ ਤੇ ਮਗਰਲੇ ਗੁਰੂ ਸਾਹਿਬਾਂ ਦੀ ਈਸ਼ਵਰੀ ਬਾਣੀ ਦਾ ਹੁੰਦਾ ਹੈ। ਇਸ ਬਾਣੀ ਵਿਚ ਪ੍ਰੇਰਣਾ ਹੁੰਦੀ ਹੈ ਹਰੀ ਸਿਮਰਨ ਦੀ, ਹਰੀ ਪਿਆਰ ਦੀ, ਹਰੀ ਧਿਆਨ ਦੀ। ਇਸ ਨਾਲ ਮਨ ਹਰ ਰੋਜ਼ ਪ੍ਰਬੁੱਧ ਹੁੰਦਾ ਰਹਿੰਦਾ ਹੈ। ਦੂਸਰਾ ਕੀਰਤਨ ਦਾ ਅਸਰ ਇਹ ਹੁੰਦਾ ਹੈ ਕਿ ਰਾਗ ਤੇ ਭਾਵ ਵਿਸਮਾਦੀ ਸ਼ੋਅ ਮਿਲ ਕੇ ਮਨ ਹੋਰ ਸੋਚਾਂ ਤੋਂ ਨਿਕਲ ਕੇ ਸਾਈਂ ਦੀ ਸਿਫਤ ਸਲਾਹ ਵਿਚ ਆ ਕੇ ਸਰੂਰ ਵਿਚ ਹੋ ਜਾਂਦਾ ਹੈ, ਜੋ ਵਾਹਿਗੁਰੂ ਜੀ ਵਿਚ ਰਸਮਈ ਰੰਗ ਵਿਚ ਜੋੜਦਾ ਹੈ। ਇਹ ਛੋਹ ਜੋ ਅੰਮ੍ਰਿਤ ਵੇਲੇ ਮਿਲ ਜਾਂਦੀ ਹੈ ਮਨ ਨੂੰ ਇਕ ਰੁੱਖ ਦੇ ਜਾਂਦੀ ਹੈ, ਜੋ ਸਾਰਾ ਦਿਨ ਮਨ ਨੂੰ अपने विच रखदी ते अंदर सुख दी प्राप्ति दिंदी रहिंदी है। एहो रंग फेर सोझा नूं सोधर दे दीवान विच लगदा है या हर सिख आपो अपने थां सोधर रह रास्ता पार करके एहो छोह लै लैंदा है। सौण वेले एह सतसंग सोहले दे पाठ तों पैदा हुंदा है, इयों गुरसिख नूं रात भर साई रुखिया रखण विच सहायता करदा। इस दे नाल जगा जगा पुर हुण सिख जिन्हां नूं असीं गुरमुख आखदे हां ते जिन्हां दे लक्षण श्री आदि गुरु पूर्ण गुरु साहिब सिद्ध गोष्ठ बाणी विच दसे गए हन रहिंदे हन, जिन्हां तों नवें लगे या कोई पलक भुल कर बैठे या सहायता दे लोड़ कोई सिख अपने रस्ते टुरदे मदद लैंदे रहिंदे हन। इउं तप्पा जी मायाधारी सिख माया विच बैठे जल विच वसदे कवन मंग वांगू जो जल ते अलेप रहिंदा है, माया तों अलेप वाहिगुरु रूपी सूरज दे सहज ध्यान विच सुते ही रहिंदे जीओ जी ब्रह्म लोक दे वासी ते ब्रह्म विच प्राप्त होए जीवन बसर करदे हन। तपे दा मन जो तपा नाल थक के कुछ लोड़कू रुख दा हो चुका सी रुमक गया, उस नूं स्वाद आ गया। मन ने कहा सच कह रहे हन, उत्तम ते सौखा मार्ग दस रहे हन। हां कलयुग विच लिखिया है नाम ही मार्ग है, भुले ही रहे है। कुछ चिर चुप अखां बंद करके बैठा रहा। सतगुरु जी उस दे अंदर वरत रही दशा नूं तक रहे सन ते मेर कर रहे सन। तपे दे अंदर फिर शंका दा फेरा पिया, नैन खोले ते कहन लगा जी तीर्थ महिमा बड़ी लिखी है, एवें गई सब जियो जी है। गुरु जी तपा जी एवें क्यों गई? समझ पै गई कि ए कष्ट ही कष्ट है ते उस तों भी उपरांता हो गई। मुस्कुरा के तपा जी तीर्थ महिमा क्यों लिखी है? उत्थे कई वेर ईश्वर दे प्यारे मिल जांदे हन, एकांत मिल जांदी है। जे बंदगी वाला है तां कुछ दिन एकांत बंदगी कर लैंदा है, नहीं तां सोच करो जे एक कपड़ा एक बठल निर्मल पानी विच धोईए तां कपड़े दी मैल बठल विच चली जांदी है ते पानी मैला हो जांदा है। जे तीर्थां दे पानी मन दी मैल धोंदे हन तां हजारां लखां मनां दी मैल तीर्थां दे जला विच पैंदी उन्हां नूं मैला कर दिंदी है। उत्थे फेर सच्चे साधु जो जा इशनान करन तां तीर्थां दी अपनी कठी होई मैल दूर हुंदी है। ए गल सच है, मन्नी है के वड्डियां ने कि ना? तपा ठीक है। श्री गुरु जी देखो कबीर जी ने कहा, कह कबीर हो पया उदास, तीर्थ बड़ा के हर का दास। उन्हां दे प्रश्न दा उत्तर तुसी दिओ। तद साधु ने कहा ठीक है, तीर्थ हरि दे दास पवित्र करदे हन। श्री गुरु जी फिर तपा जी हरि दे दास बनो, शरीर नूं होर कष्ट ना दिओ, मन नूं साई दे सहज ध्यान तों दूर रख के तप हठ जप जोग कोई कर्म ना करो, सहज मार्ग विच आ जाओ। हरि नूं हर जगह व्यापक ते अपने अंदर बैठा तको ते मन नूं हरिया कर रहा समझो, हजूरी विच हाजिर रहो, सिमरन दी डाढ दिओ, इन्हां भावां नूं जी उठो तपा जी, जी उठो, जी दान पा के जी उठो। तपा बेबल होके चरणा नूं लिपट के दिओ ना जी दान दाता, दिओ ना जी दान। कवि जी लिखते हन उसने कहा, अब मन जान्यो संत महात्मा, जिसते प्राप्त ज्ञाता आत्म। इस द्रवीभूत अवस्था विच दाता गुरु जी वालों नाम दा दान हो गया ते उस दा अगो साई लखता वाला जीवन हो गया। तीज पखंड गुर को सिख होयो, तज पखंड गुर को सिख होयो, मिल सत संगत मैं सुख जोयो, निकट रह अब अंत सिधार, श्री गुरु पग पंकज उर धार। वाहे गुरु जी का खालसा, वाहे गुरु जी की फतेह।